ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਾਤ ਸਰੀ ਮੁਹੱਲਾ ਪੰਜਵਾਂ ਘਰ ਤੀਜਾ ਦੋਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਹੋ ਸੰਦੇਸਰੋ ਕਹੀਆਉ ਪ੍ਰੇ ਕਹੀਆਉ ਬਿਸਮ ਭਈ ਮੈਂ ਬਹੁ ਬਿਦ ਸੁਣਤੇ ਕਹੋ ਸੁਹਾਗਨ ਸਹੀਆਉ ਦੇਹੋ ਸੰਦੇਸਰੋ ਕਹੀਆਉ ਪ੍ਰੇ ਕਹੀਆਉ ਬਿਸਮ ਭਈ ਮੈਂ ਬਹੁ ਬਿਦ ਸੁਣਤੇ ਕਹੋ ਸੁਹਾਗਨ ਸਹੀਆਉ ਰਹਾਉ ਕੋ ਕਹਤੋ ਸਭ ਬਾਹਰ ਬਾਹਰ ਕੋ ਕਹਤੋ ਸਭ ਮਹੀਆਉ ਬਰਨ ਨਾ ਦਿਸੈ ਚਿਹਨ ਨਾ ਲਖੀਐ ਸੁਹਾਗਨ ਸਾਤ ਬੁਝਹੀਆਉ ਸਰਬ ਨਿਵਾਸੀ ਘਾਟ ਘਾਟ ਵਾਸੀ ਲੇਪ ਨਹੀਂ ਅਲ ਪਹੀਆਉ ਨਾਨਕ ਕਹਤ ਸੁਣੋ ਰੇ ਲੋਗਾ ਸੰਤ ਰਸਨ ਕੋ ਬਸਹੀਆਉ ਸਰਬਨਵਾਸੀ ਘਾਟ ਘਾਟ ਵਾਸੀ ਲੇਪ ਨਹੀਂ ਅਲ ਪਹੀਆਉ ਨਾਨਕ ਕਹਿਤ ਸੁਣੋ ਰੇ ਲੋਗਾ ਸੰਤ ਰਸਨ ਕੋ ਬਸਹੀਆਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜਾਗਦੀ ਜੋਤ ਕਿਰਪਾ ਦੇ ਸਾਗਰ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਕਿਰਪਾਲਤਾ ਸਦਕਾ ਆਪ ਜੀ ਪੰਥ ਦੇ ਮਹਾਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਗੁਰਦੁਆਰਾ ਦੀਵਾਨ ਹਾਲ ਸਤਿਗੁਰੂ ਜੀ ਦੇ ਹਜ਼ੂਰ ਹਾਜ਼ਰੀਆਂ ਭਰ ਰਹੇ ਹੋ। ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਪਵਿੱਤਰ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਪਿਆਰ ਸ਼ਰਧਾ ਨਾਲ ਸਰਵਣ ਕੀਤਾ ਹੈ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੇ ਪਾਵਨ ਅਸਥਾਨ ਤੋਂ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੱਜ ਦੇ ਸ਼੍ਰੀ ਮੁਖਵਾਕ ਆਏ ਹਨ, ਪਵਿੱਤਰ ਮੁਖਵਾਕ ਦੀ ਕਥਾ ਸਰਵਣ ਕਰਨ ਵਾਸਤੇ ਆਪ ਸਤਿਗੁਰੂ ਦੇ ਹਜ਼ੂਰ ਸਜੇ ਹੋ। ਗੁਰੂ ਪਿਆਰੇ ਖਾਲਸਾ ਜੀ, ਕੱਲ੍ਹ ਦੇ ਰੋਜ਼ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਜਦੋਂ ਇਸ ਸਰਜ਼ਮੀਨ ਦੇ ਉੱਤੇ ਖਾਲਸੇ ਦਾ ਰਾਜ ਹੁੰਦਾ ਸੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਆਉਂਦਾ, ਹਜ਼ੂਰ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ ਮਹਾਰਾਜਾ ਸਾਹਿਬ ਵੱਡੇ ਵੱਡੇ ਕੈਦੀਆਂ ਦੀ ਸਜ਼ਾ ਮਾਫ਼ ਕਰ ਦਿੰਦੇ ਹੁੰਦੇ ਸੀ, ਉਹਨਾਂ ਨੂੰ ਸਤਿਗੁਰੂ ਦੇ ਪੁਰਬ ਦੀ ਖੁਸ਼ੀ ਵਿੱਚ ਰਿਹਾਈਆਂ ਦਿੱਤੀਆਂ ਜਾਂਦੀਆਂ ਸੀ। ਸਾਡਾ ਇਤਿਹਾਸ ਜ਼ਿਕਰ ਕਰਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਜਸ਼ਨ ਦੋ ਦੋ ਤਿੰਨ ਤਿੰਨ ਮਹੀਨੇ ਲਗਾਤਾਰ ਚੱਲਦੇ ਹੁੰਦੇ ਸੀਗੇ। ਹਜ਼ੂਰ ਦਾ ਇਹ ਪਵਿੱਤਰ ਪੁਰਬ ਆਦਿ ਕਾਲ ਤੋਂ ਸਤਿਗੁਰਾਂ ਜੀ ਨੇ ਸਾਨੂੰ ਮਨਾਉਣ ਦੀ ਪ੍ਰੇਰਨਾ ਕੀਤੀ। ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ ਸੱਚੇ ਪਾਤਸ਼ਾਹ ਜੀ ਦਾ ਆਗਮਨ ਉਰਜ ਮਾਸ ਕੀ ਪੂਰਨਮਾਸੀ ਹਰ ਕੀਰਤ ਜੋ ਜਾਉਣ ਪ੍ਰਕਾਸੀ ਸੰਬਤ ਨੌ ਖੱਟ ਸਹਿਸ ਸਬੀਸਾ ਪੋ ਅਵਤਾਰ ਜਗਦੀਸ਼ਾ। ਸੱਚੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਅਵਤਾਰ ਭਇਓ ਅਚਾਨਕ ਸਭਨ ਸ਼ਾਹਾ ਬਿਨ ਕਾਰਨ ਮਨ ਲਖ ਨਾ ਸਕਾਹਾ। ਸਤਿਗੁਰੂ ਜੀ ਕੱਤਕ ਦੀ ਪੂਰਨਮਾਸ਼ੀ ਨੂੰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ ਰਾਏਪੁਰ ਦੀ ਤਲਵੰਡੀ ਅੰਦਰ। ਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੀ ਕਲਮ ਨਾਲ ਲਿਖਿਆ ਹੈ, ਜਦੋਂ ਜਗਤ ਦੇ ਅੰਦਰ ਇਸ ਕਦਰ ਪਾਪ ਵੱਧ ਚੁੱਕਿਆ ਸੀਗਾ ਕਿ ਕੋਈ ਧਰਮ ਦਾ ਨਾਂ ਨਹੀਂ ਸੀ ਲੈਂਦਾ। ਜ਼ਿਕਰ ਆਉਂਦਾ ਹੈ ਕਿ ਕਲ ਕਾਤੀ ਰਾਜੇ ਕਾਸਾਈ ਧਰਮ ਪੰਖ ਕਰ ਉੱਡ ਰਿਹਾ, ਧਰਮ ਵੀ ਖੰਭ ਲਾ ਕਰਕੇ ਉੱਡ ਚੁੱਕਾ ਸੀਗਾ ਇਸ ਧਰਤੀ ਤੋਂ। ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾ ਹੀ ਕਿਹ ਚੜਿਆ, ਸੱਚ ਦਾ ਚੜਿਆ ਹੋਇਆ ਚੰਦਰਮਾ ਦਿਖਾਈ ਨਹੀਂ ਸੀ ਦਿੰਦਾ, ਝੂਠ ਦੀ ਰਾਤ ਪੈ ਚੁੱਕੀ ਸੀਗੀ। ਹਜ਼ੂਰ ਲਿਖਿਆ ਇਹ ਭਾਂਤ ਬਹੁਕਾਲ ਬਤਾਇਓ, ਜਨਮ ਸਮੈਂ ਨਾਨਕ ਕੋ ਆਇਓ, ਤਿੰਨ ਬੇਦੀਆਂ ਕੀ ਕੁਲ ਵਿਖੈ ਪ੍ਰਗਟੇ ਨਾਨਕ ਰਾਏ, ਸਭ ਸਿੱਖਨ ਕੋ ਸੁਖ ਦਏ ਜਹ ਤਹ ਪਏ ਸਹਾਏ। ਸੱਚੇ ਪਾਤਸ਼ਾਹ ਆਪ ਨਿਰੰਕਾਰ ਰੂਪ ਸਤਿਗੁਰੂ ਜੀ ਇਸ ਧਰਤੀ ਦੇ ਉੱਤੇ ਅਵਤਰੇ, ਉਹਦੀ ਗਵਾਹੀ ਹਜ਼ੂਰ ਦੀ ਬਾਣੀ ਭਰਦੀ ਹੈ। ਜਦੋਂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਇਸ ਪਾਵਨ ਧਰਤੀ 'ਤੇ ਹਜ਼ੂਰ ਬਾਣੀ ਲਿਖਵਾ ਰਹੇ ਸਨ ਭਾਈ ਗੁਰਦਾਸ ਸਾਹਿਬ ਜੀ ਤੋਂ, ਤਾਂ ਸਤ ਸੰਗਤ ਜੀ ਕਾਂਸ਼ੀ ਤੋਂ ਜਿਨ੍ਹਾਂ ਦੀ ਪੱਟ ਸੰਗਿਆ ਸੀ ਉਹ ਬ੍ਰਾਹਮਣ ਚੱਲ ਕਰਕੇ ਆਏ, ਬੜੇ ਵਿਦਵਾਨ ਪੁਰਖ ਸਨ। ਹਜ਼ੂਰ ਦਾ ਦਰਸ਼ਨ ਕਰਨ ਮਾਤਰ ਸੇ ਉਹਨਾਂ ਨੂੰ ਪਿਛਲੇ ਜਨਮ ਦੀ ਸੋਝੀ ਹੋ ਆਈ ਸੀ। ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਸਾਨੂੰ ਸਰਾਪ ਮੁਕਤ ਕਰੋ। ਹਜ਼ੂਰ ਨੇ ਕਿਹਾ ਸੀ ਪੱਟ ਜਨੋ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਜਸ ਗਾਓ, ਤੁਸੀਂ ਸਰਾਪ ਮੁਕਤ ਹੋ ਜਾਓਗੇ। ਪੱਟਾਂ ਹੱਥ ਜੋੜ ਕੇ ਆਖਿਆ, ਮਹਾਰਾਜ ਸਾਨੂੰ ਜਸ ਨਹੀਂ ਕਰਨਾ ਆਉਂਦਾ। ਅਤੇ ਫਿਰ ਹਜ਼ੂਰ ਨੇ ਆਪਣੀ ਰਸਨਾ ਤੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਜਿਸ ਵਿੱਚ ਹਜ਼ੂਰ ਨੇ ਪਾਰ ਬ੍ਰਹਮ ਰੂਪ ਕਰਕੇ ਕਥਨ ਕੀਤਾ, ਜਨ ਨਾਨਕ ਤੁਲ ਬ੍ਰਹਮ ਸੰਸਾਰ ਏਕ ਚੀਹ ਕਿਆ ਬਖਾਨੈ, ਹਾਂ ਕਿ ਬਲ 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 ਸਦ ਬਲਿਹਾਰ। ਫਿਰ ਮਹਾਰਾਜ ਜੀ ਦੇ ਚਰਨਾਂ ਵਿੱਚ ਪਟਾ ਨੇ ਬੇਨਤੀ ਕੀਤੀ, ਸਤਿਗੁਰੂ ਕਿਰਪਾ ਕਰਕੇ ਮਹਾਰਾਜ ਸਾਡਾ ਮੋਹ ਵੀ ਨਾਸ਼ ਕਰੋ। ਅਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਸਤਸੰਗਤ ਜੀ ਮੋਹ ਨੂੰ ਨਾਸ਼ ਕਰਨ ਵਾਸਤੇ ਸਤਿਗੁਰੂ ਜੀ ਨੇ ਆਪਣੇ ਸ਼੍ਰੀ ਮੁਖ ਤੋਂ ਬਾਣੀ ਉਚਾਰਨ ਕੀਤੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਰਸਨਾ ਤੋਂ ਅਕਾਲ ਪੁਰਖ ਵਾਹਿਗੁਰੂ ਦਾ ਜਸ ਸੁਣ ਕੇ, ਐਸਾ ਗਿਆਨਮਈ ਉਪਦੇਸ਼ ਸੁਣ ਕਰਕੇ ਜਿਸ ਵਕਤ ਪੱਟਾਂ ਦਾ ਮੋਹ ਨਾਸ਼ ਹੋਇਆ, ਜਿਸ ਵਿੱਚ ਸਤਿਗੁਰੂ ਜੀ ਨੇ ਕਿਹਾ ਸੀ ਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾਂ ਮੁਗਨਾ, ਹੇ ਮਨ ਰੂਪੀ ਚੂਹੇ ਤੂੰ ਸਰੀਰ ਰੂਪੀ ਖੱਡ ਵਿੱਚ ਵੜਿਆ ਹੋਇਆ ਬੜੇ ਮੂਰਖਾਂ ਵਾਲੇ ਕੰਮ ਕਰਦਾ ਏ, ਆਪਣੇ ਅਸਲ ਨੂੰ ਪਛਾਣ ਤੂੰ ਕੌਣ ਹੈ। ਪੱਟਾਂ ਦਾ ਮਨ ਜਦੋਂ ਜਾਗ ਪਿਆ, ਹਜ਼ੂਰ ਨੇ ਫਿਰ ਪੁੱਛਿਆ ਸੀ ਪੱਟ ਜਨੋ ਤੁਸੀਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਕੀ ਕਰਕੇ ਜਾਣਿਆ, ਕਿਸੇ ਦੇਵਤੇ ਦਾ ਅਵਤਾਰ ਨੇ ਗੁਰੂ ਨਾਨਕ ਸਾਹਿਬ ਜਾਂ ਕਿਸੇ ਹੋਰ ਸ਼ਕਤੀ ਦਾ ਰੂਪ ਗੁਰੂ ਨਾਨਕ ਸਾਹਿਬ ਧਾਰ ਕੇ ਆਏ ਹੈ। ਪੱਟਾਂ ਨੂੰ ਜਦੋਂ ਗਿਆਨ ਹੋਇਆ ਫਿਰ ਉਹਨਾਂ ਨੇ ਇੱਕ ਸੁਰ ਵਿੱਚ ਕਿਹਾ ਸੀ ਜੋਤ ਰੂਪ ਹਰੇ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਸਰੂਪ ਧਾਰਨ ਕੀਤਾ ਹੈ। ਹਜ਼ੂਰ ਦੇ ਪਾਵਨ ਪੁਰਬ ਦੇ ਜਸ਼ਨਾਂ ਵਿੱਚ ਸਾਰੇ ਸੰਸਾਰ ਭਰ ਦੇ ਅੰਦਰ ਸਿੱਖ ਬੜੇ ਉਤਸ਼ਾਹਿਤ ਹੋ ਕਰਕੇ ਖੁਸ਼ੀਆਂ ਪ੍ਰਗਟ ਕਰ ਰਹੇ ਹੈ। ਗੁਰੂ ਅਸਥਾਨਾਂ ਤੇ ਮਹਾਰਾਜ ਜੀ ਦੇ ਪੁਰਬ ਨੂੰ ਮਨਾਉਣ ਵਾਸਤੇ ਬਹੁਤ ਭਾਰੀ ਇਕੱਤਰਤਾ, ਬੜੀਆਂ ਖੁਸ਼ੀਆਂ ਦੇ ਨਾਲ ਸਿੱਖ ਇਹਨਾਂ ਪੁਰਬਾਂ ਨੂੰ ਮਨਾਉਂਦੇ ਹੈ। ਕੱਲ੍ਹ ਦੇ ਰੋਜ਼ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਹੈ। ਆਓ ਜੋ ਸਤਿਗੁਰੂ ਜੀ ਨੇ ਪਵਿੱਤਰ ਸ਼੍ਰੀ ਮੁਖਵਾਕ ਬਖਸ਼ਿਸ਼ ਕੀਤਾ ਹੈ, ਹਜ਼ੂਰ ਦੇ ਅੰਮ੍ਰਿਤ ਬਚਨ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਜਾਤ ਸਰੀ ਮਹੱਲਾ ਪੰਜਵਾ ਘਰ ਤੀਜਾ ਦੋ ਪਦੇ।
ਗਰੀਬ ਨਵਾਜ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਰਾਗ ਜੈਤਸਰੀ ਦੇ ਅੰਦਰ ਤੀਸਰੇ ਘਰ ਸੁਰਤਾਲ ਦੇ ਵਿੱਚ ਦੋ ਪਦਿਆਂ ਵਾਲਾ ਹਜ਼ੂਰ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੱਚੇ ਪਾਤਸ਼ਾਹ ਬੀਜ ਮੰਤਰ ਉਚਾਰ ਕਰਕੇ ਸ਼ਬਦ ਦੀ ਪ੍ਰਾਰੰਭਤਾ ਕਰਦੇ ਨੇ। ਅਦਵੈਤ ਸਰੂਪ ਵਾਹਿਗੁਰੂ ਇੱਕ ਹੈ, ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਓਅੰਕਾਰ ਧੁਨੀ ਹੈ, ਓਅੰਕਾਰ ਸ਼ਬਦ ਹੈ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹੈ ਕਿ ਇਸ ਧੁਨ ਦੇ ਨਾਲ, ਇਸ ਸ਼ਬਦ ਦੇ ਨਾਲ ਵਾਹਿਗੁਰੂ ਜੀ ਨੇ ਸਭ ਕਾਇਨਾਤ ਦੀ ਉਤਪਤੀ ਕੀਤੀ ਹੈ। ਜੋ ਕੁਝ ਵੀ ਸਾਨੂੰ ਅੱਖਾਂ ਨਾਲ ਦਿਖਾਈ ਪੈਂਦਾ ਹੈ ਇਹ ਓਅੰਕਾਰ ਤੋਂ ਉਤਪੰਨ ਹੋਇਆ ਹੈ। ਸਤਿਗੁਰੂ ਜੀ ਫਰਮਾਉਂਦੇ ਹੈ ਕਿ ਉਸ ਓਅੰਕਾਰ ਸਰੂਪ ਦੀ ਪ੍ਰਾਪਤੀ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਹੁੰਦੀ ਹੈ। ਸਤ ਕਹੀਏ ਉਹ ਤ੍ਰਈ ਕਾਲ ਆਬਾਦ ਹੈ, ਤਿੰਨਾਂ ਕਾਲਾਂ ਵਿੱਚ ਰਹਿਣ ਵਾਲਾ ਹੈ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ।
ਦੇਹੋ ਸੰਦੇਸਰੋ ਕਹੀਓ ਪ੍ਰੇ ਕਹੀਓ।
ਹਜ਼ੂਰ ਇਸ ਪਵਿੱਤਰ ਸ਼ਬਦ ਦੇ ਅੰਦਰ ਜਗਿਆਸੂ ਦੀ ਜਗਿਆਸਾ ਮਹਾਰਾਜ ਜੀ ਪ੍ਰਗਟ ਕਰਦੇ ਹੈ। ਸ਼ਬਦ ਦੇ ਪਹਿਲੇ ਪਦ ਦੇ ਅੰਦਰ ਸਤ ਸੰਗਤ ਜੀ ਜਗਿਆਸੂ ਮੁਖ ਤੋਂ ਪ੍ਰਸ਼ਨ ਹੈ, ਫਿਰ ਸ਼ਬਦ ਦੇ ਦੂਸਰੇ ਪਦ ਦੇ ਅੰਦਰ ਹਜ਼ੂਰ ਨੇ ਪ੍ਰਸ਼ਨਾਂ ਦਾ ਉੱਤਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਜਦੋਂ ਮਨ ਦੇ ਅੰਦਰ ਪਰਮੇਸ਼ਰ ਨੂੰ ਮਿਲਣ ਦੀ ਚੇਸ਼ਟਾ ਜਾਗਦੀ ਹੈ ਨਾ, ਇੱਛਾ ਜਾਗਦੀ ਹੈ, ਉਸੇ ਨੂੰ ਹੀ ਜਗਿਆਸਾ ਕਹਿੰਦੇ ਹੈ। ਜੇ ਵਾਹਿਗੁਰੂ ਨੂੰ ਮਿਲਣ ਦੀ ਇੱਛਾ ਹੀ ਨਹੀਂ ਪੈਦਾ ਹੋਈ ਫਿਰ ਭਜਨ ਵੀ ਨਹੀਂ ਕੀਤਾ ਜਾਂਦਾ, ਫਿਰ ਪ੍ਰੇਮ ਨਹੀਂ ਉਤਪੰਨ ਹੁੰਦਾ। ਜਦੋਂ ਇੱਛਾ ਜਾਗਦੀ ਹੈ ਵਾਹਿਗੁਰੂ ਨੂੰ ਮਿਲਣ ਵਾਸਤੇ, ਫਿਰ ਸਾਧ ਸੰਗਤ ਜੀ ਪ੍ਰੀਤ ਵੱਧਦੀ ਹੈ। ਜਦੋਂ ਪ੍ਰੇਮ ਪੈ ਜਾਂਦਾ ਹੈ, ਪ੍ਰੇਮ ਇੱਕ ਇਹੋ ਜਿਹਾ ਸਾਧਨ ਹੈ, ਇਹੋ ਜਿਹੀ ਜਗਿਆਸਾ ਪ੍ਰੇਮ ਪੈਦਾ ਕਰ ਦਿੰਦਾ ਹੈ ਕਿ ਚਿੱਤ ਫਿਰ ਤੜਫਣ ਲੱਗ ਪੈਂਦਾ ਹੈ ਵਾਹਿਗੁਰੂ ਦੇ ਮਿਲਣ ਵਾਸਤੇ। ਬਾਬਾ ਫਰੀਦ ਸਾਹਿਬ ਜੀ ਨੂੰ ਕਿਸੇ ਨੇ ਕਿਹਾ ਸੀ ਕਿ ਫਰੀਦ ਜੀ, ਤੁਹਾਡਾ ਸਰੀਰ ਬਿਰਧ ਹੋ ਗਿਆ ਹੈ। ਤੇ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਸੀ, ਫਰੀਦਾ ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ। ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਬਾਬਾ ਫਰੀਦ ਜੀ ਕਹਿੰਦੇ ਨੇ, ਮੇਰੀ ਜਵਾਨੀ ਚਲੀ ਗਈ ਹੈ, ਮੈਨੂੰ ਕੋਈ ਡਰ ਨਹੀਂ, ਕੋਈ ਖੌਫ ਨਹੀਂ। ਪਰ ਕਹਿੰਦੇ ਨੇ, ਅੱਲਾਹ ਦੀ ਪ੍ਰੀਤ ਤੋਂ ਬਿਨਾਂ ਕਿੰਨੀਆਂ ਹੀ ਜਵਾਨੀਆਂ ਸੁੱਕ ਗਈਆਂ ਨੇ, ਕੁਮਲਾ ਗਈਆਂ ਹਨ। ਕਿਹੇ ਜੀ ਜਗਿਆਸਾ ਹੈ, ਸਾਰੇ ਸਰੀਰ ਤੇ ਕਾਂ ਠੂੰਗੇ ਮਾਰਦੇ ਹੈ। ਤੇ ਬਾਬਾ ਫਰੀਦ ਸਾਹਿਬ ਜੀ ਦੇ ਜਦੋਂ ਅੱਖਾਂ ਵਿੱਚ ਆ ਕੇ ਕਾਂ ਨੇ ਠੂੰਗਾ ਮਾਰਿਆ ਹੈ, ਤੇ ਫਿਰ ਕਹਿੰਦੇ ਨੇ, ਇਹ ਦੋਏ ਨੈਨਾ ਮਤ ਛੋ ਪਿਰ ਦੇਖਣ ਕੀ ਆਸ। ਕਾਂ ਨੂੰ ਕਹਿੰਦੇ ਨੇ ਕਿ ਤੂੰ ਮੇਰਾ ਸਾਰੇ ਸਰੀਰ ਦਾ ਮਾਸ ਖਾ ਲਿਆ ਏ, ਚੁੰਝਾਂ ਮਾਰੀਆਂ ਨੇ, ਪਰ ਮੇਰੀਆਂ ਅੱਖਾਂ ਨੂੰ ਨਾ ਛੋਹੀ, ਕਿਉਂਕਿ ਅਜੇ ਵੀ ਮੈਨੂੰ ਅੱਲਾ ਨੂੰ ਮਿਲਣ ਦੀ ਆਸ ਹੈ। ਇਹ ਜਗਿਆਸਾ ਹੈ ਆਪਣੇ ਅੰਦਰ, ਇਹ ਪ੍ਰੇਮ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਜਗਿਆਸਾ ਦੇ ਤਲ ਤੋਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜਿਹੜੇ ਪ੍ਰਸ਼ਨ ਪੈਦਾ ਹੁੰਦੇ ਹੈ, ਜਿਹੜੀ ਤੜਪ ਪੈਦਾ ਹੁੰਦੀ ਹੈ, ਉਹ ਹਜ਼ੂਰ ਦਿਖਾਉਂਦੇ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਫਿਰ ਪੜ੍ਹਦੇ ਹੋ,
ਦੇਹੋ ਸੰਦੇਸਰੋ ਕਹੀਓ ਪ੍ਰੇ ਕਹੀਓ।
ਹੇ ਮਹਾਤਮਾ ਜਨੋ, ਜਿਹੜੀਆਂ ਜੁੜੀਆਂ ਹੋਈਆਂ ਰੂਹਾਂ ਨੇ, ਸਤਿਗੁਰੂ ਜੀ ਆਪ ਹਨ। ਜਗਿਆਸਾ ਭਾਵ ਧਾਰ ਕਰਕੇ ਮਹਾਰਾਜ ਸਾਨੂੰ ਵਾਹਿਗੁਰੂ ਜੀ ਦੇ ਮਿਲਣ ਦਾ ਸੰਦੇਸ਼ ਕਹਿ ਕੇ ਦੱਸੋ। ਮਹਾਰਾਜ ਸਾਨੂੰ ਕਿਰਪਾ ਕਰਕੇ ਸਮਝਾਓ, ਸੰਦੇਸ਼ ਦਿਓ ਕਿ ਮੇਰਾ ਸਹੋ ਕਹੋ ਮਿਲੈ ਕਿਤ ਗਲੀ। ਮਹਾਰਾਜ ਕਿਹੜੇ ਰਸਤੇ ਤੇ ਚੱਲ ਕੇ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ? ਮਹਾਰਾਜ ਕਿਰਪਾ ਕਰਕੇ ਸਾਨੂੰ ਪਰਮੇਸ਼ਰ ਦੇ ਮਿਲਣ ਦਾ ਸੰਦੇਸ਼ਾ ਦੱਸੋ, ਵਾਹਿਗੁਰੂ ਕਿਵੇਂ ਪ੍ਰਾਪਤ ਹੁੰਦਾ ਹੈ? ਸਤਿਗੁਰੂ ਜੀ ਨੇ ਇਹ ਸਾਰੀ ਧੁਰ ਕੀ ਬਾਣੀ ਵਾਹਿਗੁਰੂ ਦਾ ਸੰਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਜਗਿਆਸਾ ਭਾਵ ਧਾਰਨ ਕਰਕੇ ਬੇਨਤੀ ਕਰੀਏ, ਮਹਾਰਾਜ ਸਾਨੂੰ ਕਿਰਪਾ ਕਰਕੇ ਆਪਣੇ ਸ੍ਰੀ ਮੁਖ ਤੋਂ ਵਾਹਿਗੁਰੂ ਦੇ ਮਿਲਣ ਦਾ ਸੰਦੇਸ਼ ਕਹੋ। ਮਹਾਰਾਜ ਸਾਨੂੰ ਉਹ ਰਸਤਾ ਦੱਸੋ ਜਿਸ ਰਸਤੇ ਤੇ ਚੱਲ ਕਰਕੇ ਸੱਚੇ ਪਾਤਸ਼ਾਹ ਸਾਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ। ਐਸਾ ਮਹਾਰਾਜ ਜਿਹੜਾ ਸੰਦੇਸ਼ ਹੈ, ਸੁਨੇਹਾ ਹੈ, ਉਹ ਕਹਿ ਕੇ ਮਹਾਰਾਜ ਦੱਸਣਾ ਕਰੋ।
ਸਮ ਭਾਈ ਮੈਂ ਬਹੁਤ ਸੁਣਤੇ,
ਕਿਉਂਕਿ ਮਹਾਰਾਜ ਜਿਹੜੀ मेरी बुद्धि है बहुत विधि पूर्वक सुन सुन करके महाराज विस्माद विच चली गई है, क्योंकि जदों सुनते हैं कि वाहिगुरु तो बड़ा ही दयालु है, बड़ा कृपालु है, वो बड़ा मेहरबान है। महाराज वाहिगुरु दे गुणा नूं सुन सुन के सच्चे पातशाह जी जिहड़ी साडी बिरती है चित दी, महाराज वो विस्माद विच चली गई है। विस्माद वो आनंद हुंदा है जिस दे बाबत साध संगत जी बोल के नहीं दस्या जा सकता। वाहिगुरु जी दी याद विच इन्ना सुख है, मिलाप दा की सुख है, ये वर्णन नहीं कीता जा सकता। सतगुरु गुरु नानक देव सच्चे पातशाह जी महाराज जदों हजूर देशां दशांतरां दा सतगुरु जी ने रटन कीता है, भाई साहब ने कहा ना जीती नौखंड पृथ्वी, महाराज जी ने दिग्विजय जिहड़ी सी ओ साध संगत जी कीती सी। सतगुरु जी जिथे भी जांदे सी उथों दा कोई राजा होवे कोई सधारण प्राणी होवे हजूर दे दर्शना विच इन्ने प्रेमी हो जांदे सी कि मदर बैन वर्गे राजयां ने आख्या सी महाराज मेरा हुण राज करन नूं चित नहीं करदा, अपने नाल ही कृपा करके महाराज मैनूं लै जाओ। सतगुरु जी कहिंदे राजा तू इत्थे रह के राज कर, महाराज मैं तुहाडे तो बिना जींदा नहीं रह सकदा सच्चे पातशाह। हजूर ने फिर आग्या कीती सी कि ये राज अपना जान के नहीं हुण साडा जान के तू राज कर सेवा कर। सतगुरु जी फिर महाराज ये बचन कर दे कि जदों साडी याद आवे उदों धर्मशाला विच तुसी कड़ा प्रसाद दी देग तैयार कर अरदास करनी, साडा दर्शन होवेगा, असी संगत विच ही वसदे हां। ये सच्चे पातशाह जी महाराज आग्या कर दे। जिमें जिमें जग्यासा भाव जागदा है ना ते परमेश्वर दी सिफत कन सुनदे है, सुन सुन के उहदे गुण ते चित विस्माद विच जांदा है, फिर आनंद विच साध संगत जी समाउंदा है महाराज सच्चे पातशाह साडी तां चित दी बिरती महाराज विस्म हो गई है, विस्माद विच चली गई है। बहुत विधि पूर्वक वाहिगुरु दे जस नूं सुन करके
कहो सुहागण साही आओ।
सुहागण कौन हुंदे है? जिमें जिनू पति दी प्राप्ति हुंदी उस औरत नूं सुहागण कहा जांदा है, जिनू पति ने छड़ दिता उनू छुट्टड़ कहा जांदा है, दुहागण कहा जांदा है। सच्चे पातशाह जी महाराज उन्हां नूं सुहागण कहिंदे है जिन्हां नूं परमेश्वर दी प्राप्ति है, जिन्हां नूं वाहिगुरु दी साख्यातता है, जिन्हां दे मन दा साध संगत जी प्यार जिहड़ा वाहिगुरु दे विच हर समय लगा रहिंदा है, जिहड़ियां जुड़ियां होईयां रूहां ने नेत्र प्यार नाल सज्जल रहिंदे है, मुखमंडल ते नूर है परमात्मा दे जलवे दा, ओ सुहागण हन। है जुड़े हुए महात्मा है गुरमुख जनों साडे ताई आप कृपा करके महाराज सानू कहना करो सानू दसना करो परमेश्वर दी प्राप्ति दा रस्ता। विश्राम दे के महाराज फरमाउंदे हन
ओ कह तो सब बार बाहर।
कोई तां कहिंदा है कि परमेश्वर बाहर तो बाहर भाव परे तो परे है, शरीर तो इंद्रे परे है, इंद्रियां तो मन परे है, मन तो बुद्ध परे है, वो बुद्ध तो भी परे है। कोई तां महाराज कहिंदा है कि परमेश्वर परे तो परे है, वो परा रूप है। महाराज इस बाहर भाव के दूर है, परमेश्वर नूं मिलना बड़ा दुस्तर है। महाराज कोई तां इउं कहिंदा है कि वो परे तो परे है।
को कह तो सब महियो।
ते कोई महाराज इउं कहिंदा है कि वो सारयां दे अंदर ही समाया होया है, सब दे अंदर वसदा है।
वर्णन दिसै चिहन न लखिया।
सच्चे पातशाह उस वाहिगुरु दा वर्ण कोई रंग नहीं महाराज दिसदा सचे पातशाह जी, फिर ओदा कोई चिहन लक्षण जेड़ा है वह नहीं महाराज दिसदा। जेड़ा वर्ण है साध संगत जी, वर्ण अखरां नूं भी कहिंदे है, अखरां द्वारा वाहिगुरु नूं वर्णन नहीं किया जा सकता। फिर चार वर्ण भी है, खत्री ब्राह्मण सूद ते वैश, वो चौहां वर्णा विचों कोई उहदा वर्ण भी है नहीं, वर्ण ना दिसै दिसण विच नहीं आउंदा, इन्हां नेत्रां नाल नहीं दिसदा वाहिगुरु, ते उहदा जिहड़ा चिहन कोई निशानी वह लिखी नहीं जाती, जानी नहीं जाती।
सुहागन सात बुझाइया,
सचे पातशाह जी महाराज फरमाउंदे है कि जगयासा जदों जागदी है, ऐ सुहागन महापुरखो, ऐ जुड़े हुए महात्मा जनों, सानू सत बुझा दिओ, सत सरूप दे ताई जना दिओ आप कृपा करके, कि वह सत सरूप सानू अंदर अनुभव हो जावे, वो सत स्वरूप सानू कृपा करके आप जी दस दियो।
सर्ब निवासी घाट घाट वासी,
इत्थे साध संगत जी पहला पद संपूर्ण होया है, ते हजूर हुण दसदे है जो प्रश्न आए है उन्हां दे महाराज उत्तर दिंदे है। जगयासा मुख तो पहला प्रश्न है महाराज, कोई कहिंदा परमेश्वर बाहर है, कोई कहिंदा अंदर है, सच्चे पातशाह सानू उहदे मिलण दा कृपा करके राह दसो। महाराज ना तां कोई रंग है, कोई चेन नहीं, कोई चक्कर नहीं, कोई वर्ण नहीं, कोई जात नहीं, आप कृपा करके महाराज सानू हुण दसो। ते हजूर फरमाउंदे है सर्ब निवासी घट घट वासी, सतगुरु जी कहिंदे भाई सिखा ਉਹ ਤਾਂ ਸਰਬ ਵਿਆਪਕ ਹੈ, ਹਰ ਥਾਂ ਤੇ ਹਾਜ਼ਰ ਨਾਜ਼ਰ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਜਿਹੜੀਆਂ ਚਾਰ ਖਾਣੀਆਂ ਦੀਆਂ ਇਹ ਜੂਨਾਂ ਹਨ ਨਾ, ਘੱਟ ਹਨ, ਸਰੀਰ ਹਨ, ਉਹਨਾਂ ਘਟਾ ਘਟਾਂ ਦਾ ਉਹ ਵਾਸੀ ਹੈ, ਹਰੇਕ ਥਾਂ ਤੇ ਉਹਦੀ ਜਿਹੜੀ ਜੋਤ ਹੈ ਉਹ ਪ੍ਰਕਾਸ਼ਮਾਨ ਹੈ।
ਲੇਪ ਨਹੀਂ ਅਲ ਪਾਹੀਓ,
ਪਰ ਉਹਨੂੰ ਮਹਾਰਾਜ ਕਹਿੰਦੇ ਜੀਵ ਦੇ ਦੁੱਖਾਂ ਦਾ ਤੇ ਸੁੱਖਾਂ ਦਾ लेप नहीं है, वो लपायमान नहीं हुंदा। जिवें जीव विशे सुखां विच फस जांदे है, जां कोई दुखी हो करके बड़ा ही रोंदा है, कर लाउंदा है, सतगुरु जी कहिंदे ने वो निर्लेप है। हजूर गुरु तेग बहादुर सच्चे पातशाह जी नूं सिखां ने पुछिया महाराज वाहिगुरु दा स्वरूप कैसा है, वो साडे अंदर किस तरह वसदा है। सतगुरु जी ने कहा सिखो पोहप मद ज्यों बास बसत है, मुकर माहे जैसे छाई, तैसे ही हर बसे निरंतर, घट ही खोजो पाई। हजूर कहिंदे फुल विच खुशबू रहिंदी है ना, पर उस खुशबू नूं तुसीं कढ के कहो कि मैं वेखणा है, वह दृष्टि गोचरे नहीं आउंदी पर आ रही है। पोहप मद ज्यों बास बसत है, फिर मुकर माहे जैसे शाही, जिमें शीशे दे विच अपना स्वरूप दिसदा है पर उसनू तुसी पकड़ नहीं सकते, तैसे ही हर बसे निरंतर, एक रस मेरा वाहिगुरु इसे तरह ही जीव दे अंदर वस रहा है, घट ही खोजो पाई। महाराज कहिंदे ने सर्ब निवासी घट घट वासी, बाहर भी वह सब थावां ते व्यापक है, आकाश की तरह साडे अंदर भी व्यापक है, बाहर भी व्यापक है। ते महाराज कहिंदे लेप नहीं, उहनूं किसे प्रकार दा लेप नहीं है, साडे सुखां दे विचों सुखी नहीं हुंदा, जदों असी दुखी हुंने आ ते साडे दुखां विचों दुखी नहीं हुंदा। साध संगत जी जिवें आकाश विच चढ़िया होया चंद्रमा, समां सीमित है पर छोटा जिहा प्रमाण देआं, उह ਉਹਦਾ ਅਕਸ਼ ਪਾਣੀ ਵਿੱਚ ਪੈ ਰਿਹਾ ਹੈ ਤੇ ਜਦੋਂ ਪਾਣੀ ਹਿੱਲਦਾ ਨਾ ਹਵਾ ਨਾਲ, ਮਹਿਸੂਸ ਹੁੰਦਾ ਵੇਖਣ ਵਾਲੇ ਨੂੰ ਕਿ ਚੰਦਰਮਾ ਹਿੱਲ ਰਿਹਾ ਹੈ, ਪਰ ਚੰਦਰਮਾ ਨਹੀਂ ਹਿੱਲ ਰਿਹਾ, ਹਵਾ ਦੇ ਸਪਰਸ਼ ਨਾਲ ਪਾਣੀ ਹਿੱਲ ਰਿਹਾ ਹੈ। ਜਦੋਂ ਸਾਨੂੰ ਵਾਸ਼ਨਾ ਦੀ ਹਵਾ ਲੱਗਦੀ ਹੈ ਨਾ, ਵਾਸ਼ਨਾ ਹੀ ਕਰਕੇ ਜੀਵ ਭਰਮ ਵਿੱਚ ਸੁੱਖ ਸਮਝਦਾ, ਵਾਸ਼ਨਾ ਕਰਕੇ ਜੀਵ ਭਰਮ ਵਿੱਚ ਪਿਆ ਫਿਰ ਉਹਦੇ ਕਰਕੇ ਦੁਖੀ ਹੁੰਦਾ ਹੈ। ਜੀਵ ਨੂੰ ਸੁੱਖ ਵੀ ਹੈ ਦੁੱਖ ਵੀ ਹੈ, ਵਾਸ਼ਨਾ ਕਰਕੇ ਹੈ, ਮਾਇਆ ਕਰਕੇ ਹੈ। ਪਰ ਜਿਹੜਾ ਸਾਡੇ ਅੰਦਰ ਅਸਲਾ ਹੈ, ਸਭ ਮਹਿ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮਹਿ ਚਾਨਣ ਹੋਏ, ਜੋ ਉਹ ਜੋਤ ਹੈ ਨਾ, ਉਹ ਸਾਧ ਸੰਗਤ ਜੀ ਅਲਪਹੀ ਉਹ ਨਿਰਲੇਪ ਹੈ, ਉਹ ਲਪਾਏਮਾਨ ਨਹੀਂ ਹੁੰਦੀ ਸਾਡੇ ਦੁੱਖਾਂ ਤੇ ਸੁੱਖਾਂ ਵਿੱਚ। ਜਿਵੇਂ ਚੰਦਰਮਾ ਪਾਣੀ ਵਿੱਚ ਦਿਸਦਾ ਵੀ ਹੈ ਪਰ ਫਿਰ ਵੀ ਪਾਣੀ ਤੋਂ ਨਿਰਲੇਪ ਹੈ, ਇਉਂ ਹਜ਼ੂਰ ਫਰਮਾਉਂਦੇ ਹਨ।
ਨਾਨਕ ਕਹਿਤ ਸੁਣ ਹੋਰੇ ਲੋਕਾ।
ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸੰਸਾਰ ਦੇ ਲੋਕੋ ਸੁਣੋ। ਗਰੀਬ ਨਿਵਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਦੋਂ ਪੁੱਛਦੇ ਹੈ ਸੰਸਾਰੀ ਜੀਵ ਸਿੱਖ ਪੁੱਛਦੇ ਮਹਾਰਾਜ ਕਿਰਪਾ ਕਰਕੇ ਦੱਸੋ ਤਾਂ ਸਹੀ ਕਿ ਪਰਮੇਸ਼ੁਰ ਵਸਦਾ ਕਿੱਥੇ ਹੈ, ਤੇ ਸਤ ਸੰਗਤ ਜੀ ਹਜ਼ੂਰ ਇਉਂ ਸੰਸਾਰ ਨੂੰ ਸੰਬੋਧਨ ਹੋ ਕਰਕੇ ਕਹਿੰਦੇ ਹੈ ਸੱਚੇ ਪਾਤਸ਼ਾਹ ਕਿ ਇਹ ਸੰਸਾਰ ਦੇ ਲੋਕੋ ਸੁਣਨਾ ਕਰੋ।
ਸੰਤ ਰਸਨ ਕੋ ਬਸਾਹੀਓ।
ਮਹਾਰਾਜ ਕਹਿੰਦੇ ਮੇਰਾ ਵਾਹਿਗੁਰੂ ਸੰਤਾਂ ਦੀ ਰਸਨਾ ਤੇ ਵਸਦਾ ਹੈ, ਪ੍ਰਭ ਜੀ ਵਸ ਹੈ ਸਾਧ ਕੀ ਰਸਨਾ। ਮਹਾਰਾਜ ਕਹਿੰਦੇ ਨੇ ਵਾਹਿਗੁਰੂ ਦਾ ਵਾਸ ਮਹਾਂਪੁਰਸ਼ ਦੀ ਰਸਨਾ ਤੇ ਹੁੰਦਾ ਹੈ। ਸਾਧ ਸੰਗਤ ਜੀ ਜਿਹੜਾ ਮਨ ਹੈ ਨਾ ਉਹਦੇ ਸਾਫ ਕਰਨ ਲਈ ਵਾਹਿਗੁਰੂ ਦਾ ਸਿਮਰਨ ਹੈ। ਜਦੋਂ ਤੁਸਾਂ ਕਦੇ ਵੇਖਿਆ ਹੋਵੇਗਾ ਪਹਿਲਾਂ ਅੱਗ ਪ੍ਰਗਟ ਕਰਨ ਵਾਸਤੇ ਨਾ ਸਾਫ ਸ਼ੀਸ਼ਾ ਵੀ ਵਰਤਦੇ ਹੁੰਦੇ ਸੀਗੇ। ਸਾਫ ਸ਼ੀਸ਼ਾ ਸੂਰਜ ਦੇ ਸਾਹਮਣੇ ਕਰੀਏ ਨਾ ਤੇ ਸੁੱਕੇ ਹੋਏ ਘਾਹ ਦੇ ਉੱਤੇ ਜਦੋਂ ਅਕਸ਼ ਪੈਂਦਾ ਸੀ ਸੂਰਜ ਦਾ ਤੇ ਉਸ ਸ਼ੀਸ਼ੇ ਦੇ ਵਿੱਚੋਂ ਪੈ ਕੇ ਅਕਸ਼ ਘਾਹ ਨੂੰ ਅੱਗ ਲੱਗ ਜਾਂਦੀ ਸੀਗੀ। ਇਸ ਤਰ੍ਹਾਂ ਵੀ ਅੱਗ ਲਾਉਂਦੇ ਹੁੰਦੇ ਸੀ। ਇਹ ਪ੍ਰਮਾਣ ਹੈ ਜਿਨ੍ਹਾਂ ਦਾ ਮਨ ਔਗਣਾਂ ਕਰਕੇ ਵਕਾਰਾਂ ਕਰਕੇ ਮੈਲਾ ਹੁੰਦਾ ਨਾ, ਪਰਮੇਸ਼ਰ ਰੂਪੀ ਸੂਰਜ ਦਾ ਅਕਸ਼ ਤਾਂ ਸਾਰਿਆਂ ਅੰਦਰ ਇੱਕੋ ਜਿਹਾ ਪਿਆ ਰਿਹਾ ਪਰ ਮਨ ਰੂਪੀ ਸ਼ੀਸ਼ਾ ਮੈਲਾ ਹੈ, ਇਸ ਕਰਕੇ ਗਿਆਨ ਦੀ ਅਗਨ ਪ੍ਰਚੰਡ ਨਹੀਂ ਹੋ ਰਹੀ। ਜਦੋਂ ਵਾਹਿਗੁਰੂ ਦੇ ਸਿਮਰਨ ਦੇ ਨਾਲ ਮਨ ਰੂਪੀ ਸ਼ੀਸ਼ਾ ਸਾਫ ਹੋ ਜਾਂਦਾ ਹੈ, ਉਸ ਚੇਤਨ ਬ੍ਰਹਮ ਦੇ ਸਾਹਮਣੇ ਜਦੋਂ ਹੁੰਦਾ ਹੈ ਮਨ, ਜਦੋਂ ਸਾਧ ਸੰਗਤ ਜੀ ਮਨ ਰੂਪੀ ਸ਼ੀਸ਼ੇ ਵਿੱਚ ਉਸ ਬ੍ਰਹਮ ਦਾ ਅਕਸ਼ ਪੈਂਦਾ ਹੈ ਨਾ, ਆਪਣੇ ਆਪ ਹੀ ਗਿਆਨ ਦੀ ਅਗਨ ਜਿਹੜੀ ਹੈ ਫਿਰ ਪ੍ਰਚੰਡ ਹੋ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਜਦੋਂ ਪਿਆਰ ਨਾਲ ਰਸਨਾ ਤੋਂ ਜਪੀਏ ਤੇ ਗਿਆਨ ਦੀ ਬਖਸ਼ਿਸ਼ ਪ੍ਰਾਪਤ ਹੋਵੇ, ਵਾਹਿਗੁਰੂ ਜੀ ਰਸਨਾ ਤੇ ਹੀ ਆ ਕਰਕੇ ਵਸ ਜਾਂਦੇ ਹੈ। ਇਹ ਸੱਚੇ ਪਾਤਸ਼ਾਹ ਨੇ ਸ੍ਰੀ ਮੁਖਵਾਕ ਦੁਆਰਾ ਬਖਸ਼ਿਸ਼ ਕੀਤੀ ਹੈ। ਜੋ ਲੜੀਵਾਰ ਕਥਾ ਸਤਿਗੁਰੂ ਜੀ ਦੇ ਪਾਵਨ ਅਸਥਾਨ ਤੇ ਸੂਹੀ ਰਾਗ ਵਿੱਚ ਚੱਲ ਰਹੀ ਹੈ, ਆਓ ਪਿਆਰ ਨਾਲ ਲੜੀਵਾਰ ਕਥਾ ਦਾ ਸ਼ਬਦ ਸਰਵਣ ਕਰੀਏ ਜੀ।
ਰਾਗ ਸੋਹੀ ਮੋਹੱਲਾ ਚੌਥਾ ਘਰ ਪਹਿਲਾ।
ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਰਾਗ ਸੂਹੀ ਦੇ ਅੰਦਰ ਸਤ ਸੰਗਤ ਜੀ ਪਹਿਲੇ ਘਰ ਸੁਰਤਾਲ ਵਿੱਚ ਹਜ਼ੂਰ ਬਖਸ਼ਿਸ਼ ਕਰਦੇ ਆ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਅਦੁੱਤੀ ਪਰਮੇਸ਼ਰ ਇੱਕ ਹੈ, ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਏ।
ਮਨ ਰਾਮ ਨਾਮ ਆਰਾਧਿਆ।
ਸੱਚੇ ਪਾਤਸ਼ਾਹ ਨਾਮ ਕਿਵੇਂ ਜਪੀਦਾ ਏ, ਪੁੱਛਦੇ ਐ ਗੁਰਮੁਖ ਜਿਹੜੇ ਹਜ਼ੂਰ ਦੀ ਬਾਣੀ ਨੂੰ ਪਿਆਰ ਨਾਲ ਪੜ੍ਹਦੇ ਐ, ਉਹ ਗੁਰੂ ਸਾਹਿਬ ਨਾਲ ਜੁੜੇ ਹੋਏ ਉਹਨਾਂ ਨੂੰ ਸਤਿਗੁਰੂ ਦੇ ਉਪਦੇਸ਼ ਰਾਹੀਂ ਪਤਾ ਚੱਲ ਜਾਂਦਾ ਕਿ ਨਾਮ ਕਿਵੇਂ ਜਪੀਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ ਮਨ ਰਾਮ ਨਾਮ ਆਰਾਧਿਆ। ਗੁਰਸਿੱਖੋ, ਜੇ ਮਨ ਦੇ ਅੰਦਰ ਰਾਮ ਦੇ ਨਾਮ ਨੂੰ ਆਰਾਧਣਾ ਤੇ ਉਹ ਵਿਧੀ ਕੀ ਹੈ? ਹਜ਼ੂਰ ਫਰਮਾਉਂਦੇ ਆ
ਗੁਰ ਸ਼ਬਦ ਗੁਰੂ ਗੁਰ ਕੇ।
ਹਜ਼ੂਰ ਕਹਿੰਦੇ ਭਾਈ ਜੋ ਗੁਰੂ ਪੂਜਨੀਕ ਹਨ, ਗੁਰ ਜੋ ਵੱਡੇ ਹਨ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜ਼ੂਰ ਦੇ ਸ਼ਬਦ ਨੂੰ ਪ੍ਰਾਪਤ ਕਰਕੇ ਜਿਨ੍ਹਾਂ ਨੇ ਜਪਿਆ, ਮਹਾਰਾਜ ਕਹਿੰਦੇ ਭਾਈ ਉਹ ਆਰਾਧ ਸਕੇ ਆ ਪਰਮੇਸ਼ਰ ਨੂੰ ਮਨ ਕਰਕੇ। ਜਿਨ੍ਹਾਂ ਨੇ ਗੁਰੂ ਜੀ ਦਾ ਸ਼ਬਦ ਨਹੀਂ ਪ੍ਰਾਪਤ ਕੀਤਾ ਉਹ ਸਾਧ ਸੰਗਤ ਜੀ ਪਰਮੇਸ਼ਰ ਦੀ ਆਰਾਧਨਾ ਵਿੱਚ ਸਫਲ ਨਹੀਂ ਹੋਏ। ਗੁਰੂ ਸ਼ਬਦ ਕਿਵੇਂ ਪ੍ਰਾਪਤ ਹੁੰਦਾ? ਹਜ਼ੂਰ ਆਪ ਪਹਿਲਾਂ ਚਰਨ ਪੌਲ ਦਿਆ ਕਰਦੇ ਸੀ, ਨਾਲ ਮਹਾਰਾਜ ਗੁਰਮੰਤਰ ਦੀ ਦਾਤ ਦਿਆ ਕਰਦੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕੀਤੀ ਕਿ ਪ੍ਰਥਮ ਰਹਿਤ ਜਹ ਜਾਨ ਖੰਡੇ ਕੀ ਪਾਹੁਲ ਛਕੇ। ਜਦੋਂ ਪੰਜ ਪਿਆਰੇ ਸਿੰਘ ਸਾਹਿਬਾਨ ਦੇ ਕੋਲੋਂ ਅੰਮ੍ਰਿਤ ਪਾਨ ਕਰੀਦਾ ਜੋ ਸਤਿਗੁਰੂ ਕਿਹਾ ਏ ਕਿ ਸਿੱਖ ਪੰਚਨ ਮਹਿ ਮੇਰੋ ਵਾਸਾ, ਫਿਰ ਪੰਜ ਪਿਆਰੇ ਸਿੰਘ ਸਾਹਿਬਾਨ ਸ਼ਬਦ ਦੀ ਦਾਤ ਦਿੰਦੇ ਐ, ਪੰਜ ਵਾਰੀ ਮੂਲ ਮੰਤਰ ਪੰਜ ਵਾਰੀ ਗੁਰਮੰਤਰ ਦ੍ਰਿੜ ਕਰਾਉਂਦੇ ਐ। ਇਹ ਗੁਰੂ ਸਾਹਿਬ ਦਾ ਸ਼ਬਦ ਹੈ। ਗੁਰੂ ਸਾਹਿਬ ਜੀ ਨੇ ਜਦੋਂ ਸ਼ਬਦ ਦੀ ਦਾਤ ਦਿੱਤੀ ਤਾਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਕਰਕੇ ਆਰਾਧਿਆ ਹੈ ਪਰਮੇਸ਼ਰ ਨੂੰ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਗੁਰੂ ਅੰਗਦ ਸਾਹਿਬ ਜੀ ਦੇ ਕੋਲੋਂ ਸ਼ਬਦ ਪ੍ਰਾਪਤ ਕਰਕੇ ਆਰਾਧਿਆ ਹੈ ਪਰਮੇਸ਼ਰ ਨੂੰ। ਜੋ ਭੱਟਾ ਨੇ ਕਿਹਾ, ਗੁਰ ਅਮਰਦਾਸ ਕਰਤਾਰ ਕੀਓ ਵਸ, ਵਾਹੋ ਵਾਹੋ ਕਰ ਧਿਆਇਓ। ਇਉਂ ਸਤਿਗੁਰੂ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ, ਮਨ ਰਾਮ ਨਾਮ ਆਰਾਧਿਆ। ਗੁਰਸਿੱਖੋ, ਜਿਸ ਕਿਸੇ ਨੇ ਵੀ ਰਾਮ ਦੇ ਨਾਮ ਨੂੰ ਮਨ ਕਰਕੇ ਆਰਾਧਿਆ ਨਾ, ਉਹ ਗੁਰੂ ਦੇ ਸ਼ਬਦ ਕਰਕੇ ਹੀ ਆਰਾਧਿਆ, ਗੁਰਮੰਤਰ ਲੈ ਕਰਕੇ ਹੀ ਆਰਾਧਿਆ। ਜੇ ਗੁਰਮੰਤਰ ਹੀ ਨਹੀਂ ਪ੍ਰਾਪਤ ਕੀਤਾ, ਅੰਮ੍ਰਿਤ ਨਹੀਂ ਛਕਿਆ, ਤੇ ਫਿਰ ਮਹਾਰਾਜ ਜੀ ਦੇ ਨਾਮ ਨੂੰ ਕਿਵੇਂ ਆਰਾਧ ਸਕਦੇ ਹਾਂ? ਇਹ ਹਜ਼ੂਰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਹੈ ਕਿ ਗੁਰਸਿੱਖੋ, ਅਸੀਂ ਵੀ ਜੇ ਸ਼ਬਦ ਨੂੰ ਪ੍ਰਾਪਤ ਕਰਕੇ ਜਪਿਆ ਨਾ, ਉਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਡੇ ਤੇ ਕਿਰਪਾ ਕੀਤੀ, ਸਤਿਗੁਰੂ ਜੀ ਨੇ ਤਰਸ ਕੀਤਾ, ਸਾਨੂੰ ਸ਼ਬਦ ਦੀ ਦਾਤ ਦਿੱਤੀ। ਗੁਰੂਆਂ ਦੇ ਗੁਰੂ ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਨ, ਸਤਿਗੁਰੂ ਦਾ ਸ਼ਬਦ ਲੈ ਕਰਕੇ ਅਸੀਂ ਮਨ ਕਰਕੇ ਆਰਾਧਿਆ ਪਰਮੇਸ਼ਰ ਨੂੰ।
ਸਭ ਇੱਛਾ ਮਨ ਤਨ ਪੂਰੀਆ,
ਜਿਨ੍ਹਾਂ ਨੇ ਗੁਰੂ ਸ਼ਬਦ ਲੈ ਕਰਕੇ ਪਰਮੇਸ਼ਰ ਨੂੰ ਮਨ ਦੀ ਪ੍ਰੀਤ ਨਾਲ ਆਰਾਧਿਆ, ਫਿਰ ਸ਼ਬਦ ਦੀ ਕਲਾ ਕੀ ਵਰਤਦੀ ਹੈ? ਮਹਾਰਾਜ ਕਹਿੰਦੇ, ਉਹਨਾਂ ਦੀਆਂ ਸਾਰੀਆਂ ਇੱਛਾ ਮਨ ਕਰਕੇ ਜੋ ਸੰਕਲਪ ਕੀਤੇ ਹੁੰਦੇ ਆ, ਤਨ ਕਰਕੇ ਜਿਹੜੀਆਂ ਲੋੜਾਂ ਹੁੰਦੀਆਂ, ਸਤਿਗੁਰੂ ਕਹਿੰਦੇ ਭਾਈ ਸਭ ਪੂਰੀਆਂ ਹੋ ਜਾਂਦੀਆਂ ਨੇ।
ਸਭ ਚੁੱਕਾ ਡਰ ਜਮ ਕੇ,
ਸਭ ਤੋਂ ਵੱਡਾ ਜੀਵ ਨੂੰ ਮੌਤ ਦਾ ਡਰ ਲੱਗਦਾ ਹੈ। ਮਹਾਰਾਜ ਕਹਿੰਦੇ ਮੌਤ ਦਾ ਡਰ ਵੀ ਉਹਨਾਂ ਦਾ ਭਾਈ ਚੁੱਕ ਜਾਂਦਾ ਹੈ, ਜਮ ਵੀ ਉਹਨਾਂ ਦੇ ਨੇੜੇ ਨਹੀਂ ਆ ਸਕਦੇ ਜੋ ਮੌਤ ਦਾ ਸੁਨੇਹਾ ਦੇਣ ਵਾਲੇ ਹੈ। ਡਰ ਹੀ ਖਤਮ ਹੋ ਜਾਂਦਾ ਹੈ ਅੰਦਰੋਂ।
ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰ ਕੇ,
ਇਸ ਕਰਕੇ ਹੇ ਮੇਰੇ ਮਨਾ, ਤੁਮੀ ਜੋ ਹਰੀ ਸਭ ਨੂੰ ਹਰਿਆਂ ਭਰਿਆਂ ਕਰ ਦੇਣ ਵਾਲਾ ਹੈ, ਜੋ ਰਮਿਆ ਹੋਇਆ ਰਾਮ ਹੈ ਉਹਦੇ ਗੁਣਾਂ ਨੂੰ ਗਾਇਆ ਕਰ। ਆਪਣੇ ਮਨ ਨੂੰ ਪ੍ਰਬੋਧੀਏ, ਹੇ ਮਨਾ, ਜੇ ਗੁਰੂ ਜੀ ਦੇ ਸ਼ਬਦ ਦੀ ਦਾਤ ਪ੍ਰਾਪਤ ਕਰਕੇ ਜਪੀਏ ਤੇ ਇੰਨਾ ਸੁੱਖ ਹੈ, ਨਾ ਹੀ ਤਾਂ ਪਦਾਰਥ ਮੁੱਕਦੇ ਹੈ, ਨਾ ਸੰਸਾਰ ਦੇ ਅੰਦਰ ਕਿਸੇ ਪ੍ਰਕਾਰ ਕੋਈ ਦੁੱਖ ਲੱਗਦਾ ਆ ਕਰਕੇ, ਤੇ ਫਿਰ ਐਸੇ ਸਤਿਗੁਰੂ ਦੇ ਚਰਨਾਂ ਨੂੰ ਛੱਡ ਕਰਕੇ ਕਿਧਰੇ ਹੋਰ ਜਾਣਾ, ਕੀ ਲੋੜ ਹੈ ਕਿਤੇ ਹੋਰ ਧੱਕੇ ਖਾਣ ਦੀ? ਇਸ ਕਰਕੇ ਹੇ ਮੇਰੇ ਮਨਾ, ਤੂੰ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਕਰ, ਪਰਮੇਸ਼ਰ ਦਾ ਨਾਮ ਜਪਿਆ ਕਰ। ਸ਼ਬਦ ਦੇ ਜਪਣ ਦੀ ਸਾਧ ਸੰਗਤ ਜੀ ਕਿੱਡੀ ਵੱਡੀ ਬਰਕਤ ਹੈ, ਇਹ ਤਾਂ ਜਪ ਕੇ ਹੀ ਪਤਾ ਲੱਗਦਾ ਹੈ। ਜਿਵੇਂ ਪਿਆਸ ਤਾਂ ਹੀ ਬੁੱਝਦੀ ਹੈ ਜੇ ਜਲ ਛਕੀਏ, ਨਾਮ ਜਪੀਏ ਤੇ ਫਿਰ ਪਤਾ ਲੱਗਦਾ ਜ਼ਿੰਦਗੀ ਦੇ ਅੰਦਰ ਉਹਨਾਂ ਗੁਰਸਿੱਖਾਂ ਨੂੰ ਜਿਉਣ ਦੀ ਜੁਗਤ ਲੱਭ ਪੈਂਦੀ ਹੈ ਜਿਹੜੇ ਹਜ਼ੂਰ ਦੇ ਸ਼ਬਦ ਨੂੰ ਪਿਆਰ ਨਾਲ ਜਪਦੇ ਆ।
ਗੁਰ ਤੁਠੈ ਮਨ ਪ੍ਰਬੋਧਿਆ,
ਮਹਾਰਾਜ ਕਿਰਪਾ ਕਰਕੇ ਦੱਸੋ, ਜਦੋਂ ਗੁਰੂ ਸਾਹਿਬ ਤਰੁੱਠਦੇ ਆ, ਮਿਹਰ ਕਰਦੇ ਆ, ਉਦੋਂ ਨਿਸ਼ਾਨੀ ਕੀ ਹੁੰਦੀ ਹੈ? ਮਹਾਰਾਜ ਕਹਿੰਦੇ, ਜਿਨ੍ਹਾਂ ਤੇ ਗੁਰੂ ਸਾਹਿਬ ਤਰੁੱਠ ਜਾਂਦੇ ਆ ਨਾ, ਮਿਹਰ ਕਰਦੇ ਆ, ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਕੇ ਪ੍ਰਬੋਧ ਦਿੰਦੇ ਆ ਕਿ ਭਾਵ ਗਿਆਨ ਦੇ ਦਿੰਦੇ ਆ। ਕੀ ਗਿਆਨ ਦਿੰਦੇ ਆ? ਪਤਾ ਲੱਗ ਜਾਂਦਾ ਹੈ ਕਿ ਇਹ ਸੰਸਾਰ ਅਸੱਤ ਹੈ, ਸੱਤ ਨਹੀਂ ਹੈ, ਇਹ ਜਿੰਨੇ ਪਦਾਰਥ ਨੇ ਸਭ ਮਿੱਥਿਆ ਨੇ, ਇਹ ਗੁਰੂ ਸਾਹਿਬ ਜੀ ਗਿਆਨ ਦਿੰਦੇ ਆ। ਸਤਿਗੁਰੂ ਜੀ ਤਰੁੱਠ ਕਰਕੇ, ਮਿਹਰ ਕਰਕੇ, ਵਿਸ਼ੇਸ਼ ਕਰਕੇ ਬੁੱਧੀ ਵਿੱਚ ਬੋਧ ਦੇ ਦਿੰਦੇ ਆ, ਸਮਝਾ ਦਿੰਦੇ ਆ ਸਿੱਖਾ, ਪਰਮੇਸ਼ਰ ਹੀ ਕੇਵਲ ਸੱਤ ਸਰੂਪ ਹੈ, ਬਾਕੀ ਜੋ ਕੁਝ ਤੈਨੂੰ ਦਿਸ ਰਿਹਾ ਹੈ ਨਾ, सचे पातशाह जी ज्ञान द्वारा समझा देंदे है ये नाशवंत है तेरे नाल नहीं निभण वाला है। तो फिर सतसंगत जी ज्ञान दृष्टि जदों जाग पैंदी है फिर सत नूं गुरसिख ग्रहण करदे है असत नूं त्याग दिंदे है मन करके
और पिया रस गट के
ओ फिर सतसंगत जी गट गट करके हरी दे नाम दा रस पींदे है। कोई प्रेमी पुछदा है कि ये गटके दा अर्थ की हुंदा है अगों महात्मा कहिंदे ऐं कर दुध विच शहद घोल के लिया फिर तेनूं दसदे आं कि इहदा की अर्थ हुंदा है। लै आया ते उन्हां ने दुध दा छन्ना जिहड़ा सी ना गट गट करके छक लिया कहिंदे गटके दा अर्थ ये है जदों प्यास लगी हुंदी है प्यासे नूं कोई स्वादी पदार्थ होवे ते साध संगत जी उन्हूं जिवें ਡੀਕ ਲਾ ਕੇ ਜਾਂ ਝੀਕ ਲਾ ਕੇ ਵੀ ਬੋਲੀ ਅਨੁਸਾਰ ਸ਼ਬਦ ਕਹਿੰਦੇ ਹੈ ਗੱਟ ਗੱਟ ਕਰਕੇ ਪੀ ਜਾਣਾ। ਸਤਿਗੁਰੂ ਜੀ ਜਦੋਂ ਤਰੁੱਠਦੇ ਹੈ ਮਿਹਰ ਦੇ ਘਰ ਵਿੱਚ ਆਉਂਦੇ ਹੈ ਗਿਆਨ ਦ੍ਰਿਸ਼ਟੀ ਸਿੱਖ ਦੀ ਜਾਗ ਪੈਂਦੀ ਹੈ ਫਿਰ ਹਰੀ ਦੇ ਰਸ ਨੂੰ ਨਾਮ ਰਸ ਨੂੰ ਉਹ ਸਤ ਸੰਗਤ ਜੀ ਇਉਂ ਪੀਂਦੇ ਹੈ ਜਿਵੇਂ ਕੋਈ ਗੱਟ ਗੱਟ ਕਰਕੇ ਪਿਆਸਾ ਜਲ ਛੱਕ ਜਾਵੇ ਕੋਈ ਬਹੁਤ ਸਵਾਦੀ ਤਰਲ ਪਦਾਰਥ ਪੀ ਜਾਵੇ ਇਵੇਂ ਉਹ ਹਰੀ ਦੇ ਨਾਮ ਦੇ ਰਸ ਨੂੰ ਪੀਂਦੇ ਆ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ
ਸਤ ਸੰਗਤ ਉਤਮ ਸਤ ਗੁਰ ਕੇਰੀ।
ਸੱਚੇ ਪਾਤਸ਼ਾਹ ਸਾਡਾ ਵੀ ਦਿਲ ਕਰਦਾ ਹੈ ਕਿ ਹਰੀ ਰਸ ਨੂੰ ਪੀਵੀਏ। ਮਹਾਰਾਜ ਕਹਿੰਦੇ ਨੇ ਗੁਰਸਿੱਖੋ ਜੇ ਹਰੀ ਰਸ ਨੂੰ ਪੀਵਣਾ ਹੈ ਨਾ ਫਿਰ ਸਤ ਸੰਗਤ ਉਤਮ ਸਤ ਗੁਰ ਕੇਰੀ ਸਤਿਗੁਰਾਂ ਜੀ ਦੀ ਜਿਹੜੀ ਸਤਸੰਗਤ ਹੈ ਨਾ ਉਹ ਸਭ ਤੋਂ ਉੱਤਮ ਹੈ। ਸੰਗਤ ਕਾ ਗੁਣ ਬਹੁ ਅਦਕਾਈ ਪਰ ਸੂਆ ਗਣਕ ਉਦਾਰੇ। ਗਣਕਾ ਵਰਗੀ ਵੇਸਵਾ ਤਰ ਸਕਦੀ ਹੈ ਤੇ ਤੇਰਾ ਕਿਉਂ ਨਹੀਂ ਪਾਰ ਉਤਾਰਾ ਹੋਵੇਗਾ। ਸਤਿਗੁਰੂ ਜੀ ਦੀ ਸਤਸੰਗਤ ਜਿਹੜੀ ਉਹ ਐਡੀ ਮਹਾਨ ਹੈ ਕਿ ਪਾਹਣ ਮਾਣਕ ਕਰੈ ਪੱਥਰ ਨੂੰ ਵੀ ਮੋਤੀ ਕਰ ਦਿੰਦੀ ਹੈ। ਸੱਚੇ ਪਾਤਸ਼ਾਹ ਦੀ ਪਵਿੱਤਰ ਸੰਗਤ ਸਤਸੰਗਤ ਉਤਮ ਉੱਤਮ ਤੋਂ ਉੱਤਮ ਹੈ। ਕਿਹੜੀ ਸਤਸੰਗਤ? ਸਤਿਗੁਰਾਂ ਜੀ ਦੀ ਸੰਗਤ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੀਰਤਨ ਸੁਣਨਾ ਸਤਸੰਗਤ ਜੀ, ਫਿਰ ਕਥਾ ਸੁਣਨੀ ਇਹ ਹੈ ਮਹਾਰਾਜ ਦੀ ਸੰਗਤ। ਤੇ ਮਹਾਰਾਜ ਕਹਿੰਦੇ ਭਾਈ ਇਹ ਸਭ ਤੋਂ ਉੱਤਮ ਸਾਧਨ ਹੈ।
ਹੁਣ ਗਾਵੇ ਹਰ ਪ੍ਰਭ ਕੇ
ਉੱਥੇ ਬੈਠ ਕਰਕੇ ਮੇਰੇ ਹਰੀ ਪ੍ਰਭੂ ਦੇ ਗੁਣਾਂ ਨੂੰ ਗਾਉਣਾ, ਗੁਪਤ ਰਸਨਾ ਨਾਲ ਵਾਹਿਗੁਰੂ ਜਪਣਾ, ਕੰਨਾਂ ਨਾਲ ਪਰਮੇਸ਼ਰ ਦੀ ਸਿਫਤ ਸੁਣਨੀ ਇਹ ਹੈ ਮਹਾਰਾਜ ਕਹਿੰਦੇ ਸਤਸੰਗਤ। ਜੇ ਸਤਸੰਗਤ ਵਿੱਚ ਵੀ ਆ ਕੇ ਗੱਲਾਂ ਕਰੇ, ਫੋਨ ਸੁਣੇ, ਇੱਧਰ ਉੱਧਰ ਧਿਆਨ ਰੱਖੇ ਫਿਰ ਸੰਗਤ ਨਹੀਂ ਹੁੰਦੀ। ਸਭ ਪਾਸਿਓਂ ਆਪਣੇ ਮਨ ਨੂੰ ਹਟਾ ਕੇ, ਅੱਖਾਂ ਨੂੰ ਕੰਟਰੋਲ ਕਰਕੇ, ਕੰਨਾਂ ਨੂੰ ਵੀ ਮਹਾਰਾਜ ਦੇ ਸ਼ਬਦ ਨਾਲ ਜੋੜ ਕੇ ਜਦੋਂ ਸੁਣਦਾ ਨਾ ਫਿਰ ਸਾਧ ਸੰਗਤ ਜੀ, ਉਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨਾਲ ਸਿੱਖ ਜੁੜ ਜਾਂਦਾ ਹੈ। ਸ਼ਬਦ ਨਾਲ ਸੁਰਤ ਜਦੋਂ ਜੁੜ ਜਾਂਦੀ ਹੈ ਫਿਰ ਇਸ ਦੇਸ਼ ਦਾ ਜਿਹੜਾ ਵਾਸੀ ਨਹੀਂ ਉਹ ਰਹਿੰਦਾ, ਉਹ ਨਿਰੰਕਾਰ ਦੇ ਦੇਸ਼ ਦਾ ਵਾਸੀ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ ਸਤਸੰਗਤ ਵਿੱਚ ਭਾਈ ਮੇਰੇ ਹਰੀ ਪ੍ਰਭੂ ਦੇ ਗੁਣਾਂ ਨੂੰ ਗੁਰਸਿੱਖੋ ਗਾਓ ਜੋ ਸਭ ਤੋਂ ਉੱਤਮ ਹੈ।
ਔਰ ਕਿਰਪਾ ਧਾਰ ਮਿਲਹੋ ਸਤਸੰਗਤ।
ਸਤਿਗੁਰੂ ਜੀ ਕਹਿੰਦੇ ਨੇ ਕਿਉਂਕਿ ਹਜ਼ੂਰ ਨੇ ਕਿਹਾ ਹੀ ਹੈ ਨਾ ਕਿ ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨਾਂ ਭਾਗਾਂ ਤੋਂ ਸਤਸੰਗਤ ਨਹੀਂ ਮਿਲਦੀ। ਤੇ ਫਿਰ ਜੀਵ ਦੇ ਹੱਥ ਕੀ ਹੈ? ਬਿਰਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ। ਮਹਾਰਾਜ ਜੀ ਦੇ ਚਰਨਾਂ ਚ ਅਰਦਾਸ ਕਰਨੀ, ਮਹਾਰਾਜ ਹਰ ਕਿਰਪਾ ਧਾਰ ਮਿਲੋ ਸਤਸੰਗਤ, ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੈਨੂੰ ਆਪਣੀ ਸਤਸੰਗਤ ਵਿੱਚ ਮੇਲ ਲਵੋ। ਸੱਚੇ ਪਾਤਸ਼ਾਹ ਜਿੱਥੇ ਬੈਠ ਕੇ ਆਪਦੇ ਗੁਰਸਿੱਖ ਬਾਣੀ ਪੜ੍ਹਦੇ ਹੈ, ਨਾਮ ਦੀ ਮਹਿਮਾ ਸੁਣਦੇ ਹੈ, ਭਾਈ ਗੁਰਦਾਸ ਸਾਹਿਬ ਜੀ ਉਹਨਾਂ ਦੀ ਮਹਿਮਾ ਕਹਿੰਦੇ ਹੈ, ਮੇਰੀ ਖੰਨਾ ਮੌਜੜੇ ਗੁਰਸਿੱਖ ਹੰਡਾਂਦੇ, ਜਿਹੜੇ ਸਤਸੰਗਤ ਦੇ ਪ੍ਰੇਮੀ ਹੈ ਗੁਰਸਿੱਖ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮੇਰੇ ਸਰੀਰ ਦੀ ਚਮੜੀ ਦੀ ਜੁੱਤੀ ਬਣੇ ਤੇ ਗੁਰਸਿੱਖਾਂ ਦੇ ਚਰਨਾਂ ਵਿੱਚ ਪਵੇ। ਇਹ ਸਤਸੰਗਤ ਜੀ, ਸਤਸੰਗਤ ਦੀ ਮਹਿਮਾ ਐਡੀ ਵੱਡੀ ਹੈ। ਜੇ ਆਉਂਦੇ ਵੀ ਆ ਸਰੀਰ ਕਰਕੇ ਤੇ ਬੇਨਤੀ ਕਰੀਏ ਮਹਾਰਾਜ ਮੇਰੀ ਸੁਰਤ ਜੁੜ ਜੇ ਆਪਦੇ ਸ਼ਬਦ ਨਾਲ, ਮੈਨੂੰ ਕਿਰਪਾ ਕਰਕੇ ਸਤਸੰਗਤ ਵਿੱਚ ਮੇਲ ਲਵੋ।
ਹਮ ਧੋਵੈ ਪਗ ਜਾਣ ਕੇ।
ਸੱਚੇ ਪਾਤਸ਼ਾਹ ਆਪ ਜੀ ਦੇ ਜਿਹੜੇ ਜਨ ਪਿਆਰੇ ਆ ਨਾ ਸਤਸੰਗੀ, ਉਹਨਾਂ ਦੇ ਮਹਾਰਾਜ ਚਰਨਾਂ ਕਮਲਾਂ ਨੂੰ ਧੋਵੀਏ। ਸੱਚੇ ਪਾਤਸ਼ਾਹ ਸਾਨੂੰ ਸ਼ਰਧਾ ਹੋ ਆਵੇ, ਗੁਰਸਿੱਖਾਂ ਨੂੰ ਆਪ ਦਾ ਰੂਪ ਜਾਣ ਕੇ ਮਹਾਰਾਜ ਸਤਿਕਾਰ ਕਰੀਏ।
ਰਾਮ ਨਾਮ ਸਭ ਹੈ ਰਾਮ ਨਾਮ।
ਸਤਿਗੁਰੂ ਜੀ ਕਹਿੰਦੇ ਜਿਹੜਾ ਰਾਮ ਦਾ ਨਾਮ ਹੈ ਨਾ ਮੇਰੇ ਵਾਹਿਗੁਰੂ ਦਾ, ਉਹਦੇ ਵਿੱਚ ਸਭ ਸ਼ਕਤੀਆਂ ਨੇ। ਜਿਹੜੀ ਸ਼ਕਤੀ ਕਰਕੇ ਗੁਰਸਿੱਖ ਆਵਾਹਨ ਕਰਦਾ ਹੈ ਨਾ ਵਾਹਿਗੁਰੂ, ਉਹੋ ਹੀ ਸ਼ਕਤੀ ਇਸ ਮੰਤਰ ਵਿੱਚੋਂ ਪ੍ਰਕਾਸ਼ ਦੀ ਹੈ। ਸਭ ਕੁਝ ਹੀ ਮਹਾਰਾਜ ਕਹਿੰਦੇ ਰਾਮ ਦੇ ਨਾਮ ਤੋਂ ਪ੍ਰਾਪਤ ਹੁੰਦਾ ਏ।
ਰਸ ਗੁਰਮਤ ਰਸ ਰਸ ਕੇ।
ਜਿਨ੍ਹਾਂ ਨੇ ਗੁਰੂ ਦੀ ਮਤ ਨੂੰ ਧਾਰਨ ਕੀਤਾ ਨਾ, ਉਹਨਾਂ ਨੇ ਸਾਧ ਸੰਗਤ ਜੀ ਫਿਰ ਰਸੀਲੇ ਹੋ ਕਰਕੇ ਆਪਣੀ ਜ਼ਬਾਨ ਤੇ ਰਸਾ ਰਸਾ ਕਰਕੇ ਇਸ ਰਸ ਨੂੰ ਪੀ ਕਰਕੇ ਮਸਤ ਹੋਏ ਹੈ। ਗੁਰੂ ਕੀ ਮਤ ਨੂੰ ਧਾਰਨ ਕੀਤੇ ਤੋਂ ਬਿਨਾਂ ਵਾਹਿਗੁਰੂ ਦਾ ਨਾਮ ਰਸ ਨਹੀਂ ਪ੍ਰਾਪਤ ਹੁੰਦਾ। ਸਭ ਕੁਝ ਹੀ ਰਾਮ ਦੇ ਨਾਮ ਵਿੱਚ ਹੀ ਹੈ, ਪਰ ਜਿੰਨਾ ਚਿਰ ਗੁਰੂ ਕੀ ਮਤ ਨਹੀਂ ਗ੍ਰਹਿਣ ਕੀਤੀ ਉਹਨਾਂ ਚਿਰ ਰਸ ਨਹੀਂ ਆਉਂਦਾ। ਕਹਿੰਦੇ ਆ ਨਾ ਕਈ ਕਿ ਅਸੀਂ ਬੜਾ ਪਾਠ ਕਰਦੇ ਹਾਂ ਫਿਰ ਜੇ ਰਸ ਹੀ ਨਹੀਂ ਆਇਆ, ਉਹ ਇਸ ਕਰਕੇ ਨਹੀਂ ਆਇਆ ਕਿ ਗੁਰਮਤ ਨਹੀਂ ਧਾਰਨ ਕੀਤੀ। ਗੁਰੂ ਕੀ ਮਤ ਸਿੱਖਿਆ ਕੀ ਹੈ? ਅੰਮ੍ਰਿਤ ਛਕੋ। ਇਹ ਮਹਾਰਾਜ ਦੀ ਸਿੱਖਿਆ ਹੀ ਨਹੀਂ ਜਦੋਂ ਧਾਰਨ ਕੀਤੀ, ਫਿਰ ਰਸ ਕਿਵੇਂ ਆਵੇ? ਮਹਾਰਾਜ ਕਹਿੰਦੇ ਜ਼ਿੰਦਗੀ ਰਸਦਾਈ ਬਣ ਜਾਵੇਗੀ, ਸਾਰੇ ਰਸ ਫਿੱਕੇ ਪੈ ਜਾਣਗੇ ਜਦੋਂ ਗੁਰੂ ਕੀ ਮਤ ਅਨੁਸਾਰ ਸਿੱਖੀ ਨੂੰ ਕਮਾਇਆ, ਸਤਿਗੁਰੂ ਜੀ ਦੇ ਲੜ ਲੱਗ ਗਏ, ਨਾਮ ਜਪਿਆ, ਜੀਵਨ ਰਸਦਾਈ ਬਣ ਜਾਵੇਗਾ, ਜ਼ਬਾਨ ਤੇ ਨਾਮ ਰਸ ਆਵੇਗਾ।
ਹਰ ਅੰਮ੍ਰਿਤ ਹਰ ਜਲ ਪਾਇਆ।
ਸਤਿਗੁਰੂ ਜੀ ਕਹਿੰਦੇ ਹਰੀ ਦਾ ਨਾਮ ਜਿਹੜਾ ਨਾ, ਇਹ ਸਾਧ ਸੰਗਤ ਜੀ ਨਾਮ ਜਲ ਅੰਮ੍ਰਿਤ ਦੀ ਨਿਆਈ ਹੈ, ਉਹਨਾਂ ਨੇ ਅੰਮ੍ਰਿਤ ਵਰਗਾ ਮਿੱਠਾ ਪ੍ਰਾਪਤ ਕੀਤਾ ਗੁਰਸਿੱਖਾਂ ਨੇ।
ਲਾਠੀ ਤਿਸ ਤਿਸ ਕੇ।
ਜਿੰਨੀਆਂ ਵੀ ਤ੍ਰੇਹਾਂ ਸਨ ਉਹ ਸਾਰੀਆਂ ਹੀ ਲੱਥ ਗਈਆਂ, ਕੋਈ ਪਿਆਸ ਨਹੀਂ ਰਹੀ, ਕੋਈ ਤ੍ਰਿਸ਼ਨਾ ਨਹੀਂ ਰਹੀ, ਜਿਸ ਨੇ ਵਾਹਿਗੁਰੂ ਦੇ ਨਾਮ ਅੰਮ੍ਰਿਤ ਜਲ ਨੂੰ ਚਖ ਲਿਆ।
ਹਰੀ ਜਾਤ ਪਾਤ ਗੁਰ ਸਤ ਗੁਰ।
ਉਹ ਗੁਰਸਿੱਖ ਕਹਿੰਦੇ ਮਹਾਰਾਜ ਸਾਡੀ ਤਾਂ ਜਾਤੀ ਵੀ ਜੇ ਪੁੱਛੀਏ ਕੌਣ, ਉਹ ਕਹਿੰਦੇ ਗੁਰੂ ਕੇ ਆ। ਤੁਹਾਡੀ ਪੰਕਤੀ ਸ਼੍ਰੇਣੀ ਕੀ ਹੈ? ਗੁਰੂ ਕੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਨਾ, ਜੇ ਪੁੱਛੇ ਕੌਣ ਹੋ ਤੁਸੀਂ? ਖਾਲਸਾ। ਤੁਹਾਡੀ ਜਾਤੀ ਕੀ ਹੈ? ਖਾਲਸਾ। ਤੁਹਾਡੀ ਪੰਕਤੀ ਕੀ ਹੈ? ਖਾਲਸਾ। ਜਾਤ ਪਾਤ ਗੋਤ ਸਭ ਨਾਸ਼ ਕਰ ਦਿੱਤੀ ਸੱਚੇ ਪਾਤਸ਼ਾਹ ਜੀ ਨੇ। ਜਿਹੜੇ ਗੁਰੂ ਕੇ ਸਿੱਖ ਬਣ ਜਾਂਦੇ ਹੈ, ਮਹਾਰਾਜ ਸੱਚੇ ਪਾਤਸ਼ਾਹ ਸਾਡੀ ਤਾਂ ਜਾਤੀ ਵੀ ਤੁਸੀਂ ਹੋ, ਸਾਡੀ ਤਾਂ ਪਾਂਤ ਪੰਕਤੀ ਸ਼੍ਰੇਣੀ ਵੀ ਮਹਾਰਾਜ ਤੁਸੀਂ ਹੋ।
ਮਮ ਵਿੱਚ ਸਿਰ ਗੁਰ ਕੇ।
ਅਸੀਂ ਤਾਂ ਗੁਰੂ ਸਾਹਿਬ ਦੇ ਅੱਗੇ ਸਿਰ ਵੇਚ ਦਿੱਤਾ ਹੈ, ਜਿਵੇਂ ਭਾਈ ਦਇਆ ਸਿੰਘ ਸਾਹਿਬ ਨੇ ਮਹਾਰਾਜ ਦੇ ਅੱਗੇ ਭੇਟ ਕਰ ਦਿੱਤਾ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਜਿਹੜਾ ਹੰਕਾਰ ਸਾਧ ਸੰਗਤ ਜੀ ਤਿਆਗ ਦੇਣਾ ਨਾ, ਇਹ ਸਿਰ ਹੀ ਵੱਢ ਦੇਣਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ ਜਿਨ੍ਹਾਂ ਨੇ ਸੀਸ ਆਪਣਾ ਵੇਚ ਦਿੱਤਾ, ਭੇਟ ਕਰ ਦਿੱਤਾ, ਉਹਨਾਂ ਦੀ ਹੋਰ ਕੋਈ ਜਾਤ ਪਾਤ ਨਹੀਂ ਰਹਿ ਜਾਂਦੀ, ਉਹ ਗੁਰੂ ਕੇ ਵੱਜਦੇ ਹੈ, ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਾਧ ਸੰਗਤ ਜੀ ਸਿੱਖ ਅਖਵਾਉਂਦੇ ਆ।
ਜਨ ਨਾਨਕ ਨਾਮ ਪਰਿਓ ਗੁਰ ਚੇਲਾ।
ਅਖੀਰਲੀਆਂ ਪੰਕਤੀਆਂ ਨੇ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਨਿਮਰਤਾ ਪੂਰਵਕ ਬੇਨਤੀ ਕਰਨ ਦੀ ਜਾਚ ਦੱਸਦੇ ਹੈ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਆ, ਹੇ ਗੁਰੂ ਨਾਨਕ ਸਾਹਿਬ ਜੀ, ਸਾਡਾ ਨਾਮ ਪੈ ਗਿਆ ਕਿ ਇਹ ਗੁਰੂ ਕੇ ਚੇਲੇ ਹੈ, ਗੁਰੂ ਕੇ ਸਿੱਖ ਹੈ। ਸੰਸਾਰ ਵਿੱਚ ਮਹਾਰਾਜ ਸਾਨੂੰ ਇਉਂ ਸਾਰੇ ਜਿਹੜੇ ਆ ਸੰਬੋਧਨ ਹੁੰਦੇ, ਯਾਦ ਕਰਦੇ ਆ, ਇਹ ਗੁਰੂ ਨਾਨਕ ਸਾਹਿਬ ਦਾ ਚੇਲਾ ਹੈ, ਸਿੱਖ ਹੈ।
ਰੱਖੋ ਲਾਜ ਜਾਣ ਕੇ।
ਇਸ ਕਰਕੇ ਮਹਾਰਾਜ ਆਪਦਾ ਸਿੱਖ ਜਾਣ ਕੇ ਹੁਣ ਸਾਡੀ ਲਾਜ ਰੱਖ ਲਓ। ਸਤਿਗੁਰੂ ਜੀ ਬਾਹਰੋਂ ਪਹਿਰਾਵਾ ਤਾਂ ਸਿੱਖਾਂ ਵਾਲਾ, ਅੰਦਰ ਮਹਾਰਾਜ ਗੁਣ ਵੀ ਆਪਦੇ ਸਿੱਖਾਂ ਵਾਲੇ, ਕਿਰਪਾ ਕਰਕੇ ਬਖਸ਼ ਦਿਓ। ਸਤਿਗੁਰੂ ਸਾਡੀ ਲਾਜ ਰੱਖ ਲਓ, ਸੰਸਾਰ ਵਿੱਚ ਨਾਮ ਪੈ ਗਿਆ ਹੈ, ਨਾਮ ਪਰਿਓ ਭਗਤ ਗੋਬਿੰਦ ਕਾ। ਮਹਾਰਾਜ ਇਹ ਨਾਮ ਪੈ ਗਿਆ, ਭਗਤ ਹੈ, ਸਿੱਖ ਹੈ ਗੁਰੂ ਨਾਨਕ ਸਾਹਿਬ ਦਾ, ਹੁਣ ਸੱਚੇ ਪਾਤਸ਼ਾਹ ਕਿਰਪਾ ਕਰਕੇ ਆਪ ਸਾਡੀ ਲਾਜ ਰੱਖ ਲਵੋ। ਇਹ ਹਜ਼ੂਰ ਨੇ ਕਿਰਪਾ ਕਰਕੇ ਲੜੀਵਾਰ ਕਥਾ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਰਹਿਮਤ ਕਰਨ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ।
ਅਮਰੀ ਜਾਤ ਪਾਤ ਗੁਰ ਸਤ ਗੁਰ ਹਮ ਵਿੱਚ ਉਹ ਸਿਰ ਗੁਰ ਕੇ ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਰਾਖੋ ਲਾਜ ਜਾਨ ਕੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।